ਸਾਖੀ 31 ਵੀ ਘਰ ਉਸਾਰੀ। ਭਾਈ ਸਾਈ ਦਾਸ ਜੀ ਦੇ ਪ੍ਰੇਮ ਦਾ ਤਾਂ ਪਾਰਾਵਾਰ ਹੀ ਨਹੀਂ ਸੀ ਤੇ ਉਪਕਾਰ ਕਦੇ ਉਹਨਾਂ ਕੋਈ ਵੱਡੀ ਗੱਲ ਸਮਝ ਕੇ ਕੀਤਾ ਹੀ ਨਹੀਂ ਸੀ। ਉਹ ਤਾਂ ਸਹਿਜ ਸੁਭਾਅ ਉਹਨਾਂ ਤੋਂ ਏਦਾਂ ਹੁੰਦਾ ਰਹਿੰਦਾ ਸੀ ਜਿੱਦਾਂ ਪਾਣੀ ਸੁੱਤੇ ਹੀ ਠੰਡਾ ਤੇ ਤ੍ਰੇਹ ਬੁਝਾਉਣ ਨੂੰ ਸਮਰੱਥ ਹੁੰਦਾ ਹੈ। ਆਪਣੇ ਆਪ ਵਿੱਚ ਉਹ ਸਾਈਂ ਸੱਚੇ ਦੀ ਲਿਵ ਵਿੱਚ ਪਰਮ ਉੱਚੇ ਪਦ ਤੇ ਟਿਕੇ ਰਹਿੰਦੇ ਸੀ। ਨਾਮ ਨਿਵਾਸ ਹਿਰਦੇ ਵਿੱਚ ਪਰਪੱਕ ਸੀ। ਤੀਸਰੇ, ਉਹਨਾਂ ਦੀ ਸਾਫ ਅਕਲ ਜਾਂ ਉੱਜਲ ਮਤ, ਉਹਨਾਂ ਦੇ ਪਾਸ ਐਸੀ ਅਮੋਲਕ ਦਾਤ ਸੀ ਜੋ ਉਹਨਾਂ ਦੇ ਜੀਵਨ ਨੂੰ ਜਗਿਆਸੂਆਂ ਲਈ ਚੰਦਰਮਾ ਦੀ ਚਾਂਦਣੀ ਵਾਂਗ ਚਾਨਣ ਦਾਤਾ ਬਣਾ ਰਹੀ ਸੀ। ਆਪ ਦਾ ਸੁਭਾਅ ਚਰਚਾਵਾਦ ਦਾ ਰਤਾ ਨਹੀਂ ਸੀ, ਪਰ ਜੇ ਕਦੇ ਕੋਈ ਖੋਜੀ ਸੱਚੀ ਖੋਜ ਕਰਦਾ ਆ ਗਿਆ ਤਦ ਪੂਰੀ ਪੂਰੀ ਨਿਸ਼ਾ ਖਾਤਰ ਕਰ ਦਿੰਦੇ ਸੀ। ਉਸ ਵੇਲੇ ਪਤਾ ਲੱਗਦਾ ਸੀ ਕਿ ਭਾਈ ਜੀ ਜੇ ਕਿਤੇ ਦਿੱਗ ਵਿਜੇ ਨੂੰ ਚੜ ਪੈਣ ਤਦ ਚਾਰ ਕੁੰਟਾਂ ਵਿੱਚ ਵਿਜੇ ਪਾ ਕੇ ਆਉਣ। ਪਰ ਉਹ ਰਤਨ ਖਾਣੀ ਵਾਂਗੂ ਲੁਕਣਾ ਹੀ ਚੰਗਾ ਜਾਣਦੇ ਸੀ, ਭਾਵੇਂ ਲੁਕਦੇ। ਪਰ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥਿਆ, ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥਿਆ। ਮਾਰੂ ਵਾਰ ਮਹੱਲਾ ਪੰਜਵਾਂ, ਡੱਕਣੇ ਮਹੱਲਾ ਪੰਜਵਾਂ। ਇਹ ਰਤਨ ਤਾਂ ਅਣਖ ਜਤਨ ਕਰ ਹਿਰਦੈ ਰੱਖਿਆ, ਰਤਨ ਨਾ ਛਪੈ ਛਪਾਇਆ। ਅਣਖ ਜਤਨ ਕਰ ਹਿਰਦੈ ਰੱਖਿਆ, ਰਤਨ ਨਾ ਛਪੈ ਛਪਾਇਆ। ਰਾਗ ਸੋਰਠ ਬਾਣੀ ਭਗਤ ਭੀਖਣ ਜੀ। ਗੁਰਵਾਕ ਅਨੁਸਾਰ ਪ੍ਰਗਟ ਹੋਏ ਬਿਨ ਰਹਿੰਦਾ ਹੀ ਨਹੀਂ ਹੈ। ਹੁਣ ਤੱਕ ਭਾਈ ਜੀ ਸਾਰੀ ਸਿੱਖੀ ਵਿੱਚ ਉਜਾਗਰ ਹੋ ਚੁੱਕੇ ਸੇ। ਕਰਨੀ ਵਾਲੇ ਹੋਣ ਕਰਕੇ ਜਪਣ ਤੇ ਜਪਾਉਣ ਵਾਲੇ ਪ੍ਰੇਮੀਆਂ ਸਿੱਖਾਂ ਵਿੱਚ ਆਪ ਦੀ ਗਿਣਤੀ ਹੁੰਦੀ ਸੀ। ਸਭ ਤੋਂ ਵਧੀਕ ਇਹਨਾਂ ਦੇ ਪ੍ਰੇਮ ਦੀ ਸਾਂਟ ਇਹ ਹੋ ਗਈ ਕਿ ਇਹ ਤਾਂ ਸਤਿਗੁਰਾਂ ਨੂੰ ਪ੍ਰੇਮ ਕਰਦੇ ਹੀ ਸੇ। ਸਤਿਗੁਰੂ ਜੀ ਇਹਨਾਂ ਨੂੰ ਇੰਨਾ ਪ੍ਰੇਮ ਕਰਦੇ ਸੀ ਕਿ ਜਿਸ ਦਾ ਪਾਰਾਵਾਰ ਨਹੀਂ ਹੈ। ਇਹਨਾਂ ਦੇ ਪ੍ਰੇਮ ਦੀ ਸੂਰਤ ਹੀ ਇਹ ਸੀ ਕਿ ਗੁਰੂ ਜੀ ਦੇ ਪ੍ਰੇਮ ਦੀ ਯੋਗਤਾ ਪ੍ਰਾਪਤ ਹੋਵੇ। ਇਹੋ ਸਿੱਖੀ ਦਾ ਅਸੂਲ ਹੈ। ਜੋ ਸਿਰੇ ਚੜ ਗਿਆ ਕਿ ਗੁਰੂ ਜੀ ਇਹਨਾਂ ਨੂੰ ਪਿਆਰ ਕਰਦੇ ਹਨ, ਪਰ ਸਿੱਖ ਦਾ ਕੀ ਹਾਲ ਹੈ? ਉਹ ਆਪਣੇ ਆਹਰ ਵਿੱਚ ਉਸੇ ਤਰ੍ਹਾਂ ਤਤਪਰ ਹੈ, ਉਸੇ ਤਰ੍ਹਾਂ ਪ੍ਰੇਮ ਹੈ, ਉਸੇ ਤਰ੍ਹਾਂ ਹੀ ਨਿਮਰਤਾ ਤੇ ਬ੍ਰਹਿ ਦਾ ਪ੍ਰਵਾਹ ਹੈ। ਉਹ ਅਦਬ, ਉਹ ਲਿਹਾਜ਼ ਹੈ। ਸਿੱਖ ਇਹ ਤਾਂ ਕਦੇ ਸ਼ੱਕ ਨਹੀਂ ਕਰਦਾ ਕਿ ਗੁਰੂ ਜਾਂ ਵਾਹਿਗੁਰੂ ਮੈਨੂੰ ਪਿਆਰ ਨਹੀਂ ਕਰਦੇ। ਉਹ ਨਿਸ਼ਚੇ ਜਾਣਦਾ ਹੈ ਕਿ ਮਾਲਕ ਮੈਨੂੰ ਪਿਆਰ ਕਰ ਰਿਹਾ ਹੈ। ਪਿਆਰ ਨਾ ਕਰਨ ਵਾਲੇ ਤਾਂ ਆਪ ਨੂੰ ਜਾਣਦੇ ਹਨ। ਸਾਧਨ ਇਹੋ ਕਰਦੇ ਹਨ ਕਿ ਮੈਂ ਐਸੀ ਯੋਗਤਾ ਪਾਵਾਂ ਜਿਸ ਕਰਕੇ ਵਾਹਿਗੁਰੂ ਦੇ ਪਿਆਰ ਦਾ ਪਾਤਰ ਬਣਾਂ। ਆਪਣੀ ਕਰਨੀ ਦੀ ਖੇਪ ਨਾਲ ਤਾਂ ਸਿੱਖ ਤਰਨੇ ਦਾ ਆਸਰਾ ਰੱਖਦੇ ਹੀ ਹਨ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋਂ ਠੋਰ, ਤੁਮਰੋ ਬਿਰਦ ਕਉ ਆਸਰੋ ਸੰਭਾਰ ਹੋ। ਭਾਈ ਗੁਰਦਾਸ ਜੀ, ਉਹ ਤਾਂ ਆਪ ਨੂੰ ਪਰਮੇਸ਼ਰ ਤੋਂ ਪਿਆਰ ਕੀਤੇ ਗਏ ਸੁਭਾਗ ਪ੍ਰੇਮ ਪਾਤਰ ਬਣਨ ਲਈ ਇਹ ਟੋਲਾਂ ਟੋਲਦੇ ਹਨ। ਮੋਹ ਕੇ ਬੋਲਣ ਬੋਲੀਐ ਜਿੱਤ ਸੁਣ ਤਰੇ ਪਿਆਰ। ਜਿੱਕੂ ਇਸਤਰੀ ਆਪਣੇ ਪਤੀ ਦੇ ਪ੍ਰੇਮ ਦੀ ਪਾਤਰ ਬਣਨ ਵਾਸਤੇ ਤਰਲੇ ਲੈਂਦੀ ਹੈ, ਪਤੀ ਨੂੰ ਪਤੀ ਤੇ ਨਿੱਜ ਨੂੰ ਨਾਰੀ ਤਾਂ ਪਹਿਲੇ ਹੀ ਜਾਣਦੀ ਹੈ। ਖਾਣ ਪਾਉਣ ਵਸਤਰ ਸੰਸਾਰਕ ਲੋੜਾਂ ਦੀ ਪੂਰਤੀ ਦਾ ਤਾਂ ਸਭ ਪਤੀ ਦੀ ਕਿਰਪਾਲਤਾ ਤੇ ਪ੍ਰੇਮ ਦੀ ਦਾਤ ਜਾਣਦੀ ਹੈ, ਪਰ ਸੱਚੀ ਇਸਤਰੀ ਦਾਤੇ ਦੇ ਸਰੂਪ ਵਿੱਚ ਵਾਸਾ ਪਾਉਣਾ ਚਾਹੁੰਦੀ ਹੈ। ਉਸ ਦੀ ਲਾਲਸਾ ਵਿੱਚ ਹੁੰਦੀ ਹੈ ਕਿ ਪਤੀ ਨੂੰ ਪਿਆਰੀ ਹੋਵਾਂ। ਉਸ ਦੇ ਪ੍ਰਸੰਨ ਕਰਨੇ ਨਿਮਿਤ ਉਹ ਗੱਲਾਂ ਟੋਲਦੀ ਹੈ ਜੋ ਪਤੀ ਨੂੰ ਪ੍ਰਸੰਨ ਕਰਦੀਆਂ ਹਨ। ਉਹ ਅਖੀਰ ਰਜ਼ਾ ਦੀ ਪਿਟਾਰੀ ਲੱਭ ਲੈਂਦੀ ਹੈ ਤੇ ਸੁਗੜ ਹੋ ਕੇ ਇਸੇ ਦੀਆਂ ਕਾਰਾਂ ਕਰਦੀ ਸ਼ੌ ਪਿਆਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਭਾਈ ਜੀ ਸਤਿਗੁਰਾਂ ਨਾਲ ਪ੍ਰੇਮ ਕਰ ਰਹੇ ਹਨ, ਪ੍ਰੇਮੀ ਬਣ ਕੇ ਨਹੀਂ, ਪਰ ਨਿੱਜ ਨੂੰ ਸਤਿਗੁਰਾਂ ਦੇ ਪ੍ਰੇਮ ਪਾਤਰ ਬਣਾਉਣ ਦੇ ਕਰਤੱਵਾਂ ਨਾਲ। ਸਤਿਗੁਰੂ ਦਿਆਲ ਮੂਰਤੀ ਹੁਣ ਇਹਨਾਂ ਵੱਲ ਆਤਮ ਖਿੱਚ ਖਾਂਦੇ ਹਨ, ਆਪਣੇ ਅੰਤਰ ਸਰੂਪ ਨਾਲ ਆਤਮਕ ਪ੍ਰੇਮ ਕਰਦੇ ਹਨ। ਇਹਨਾਂ ਨੂੰ ਇਹੋ ਕਾਰ ਉਹ ਧੁਨ ਵਾਹਿਗੁਰੂ ਦੀ ਰਜ਼ਾ ਸਤਿਗੁਰਾਂ ਦਾ ਭਾਣਾ ਸਿਰ 'ਤੇ ਹੈ। ਦਿਨ ਰਾਤ ਵਾਹਿਗੁਰੂ ਦੀ ਯਾਦ ਦੇ ਮੰਡਲ ਵਿੱਚ ਖੇਡਦੇ ਹਨ, ਉਸ ਨਾਮ ਵਿੱਚ ਹਨ ਜੋ ਅੰਮ੍ਰਿਤ ਰੂਪ ਰਸ ਰੂਪ ਹੈ। ਨਾਮ ਮਹਾਰਸ ਪੀ, ਜਿਸ ਨੂੰ ਕਿਹਾ ਹੈ ਸੋ ਪੀ ਰਹੇ ਹਨ। ਇਸ ਤਰ੍ਹਾਂ ਕੁਛ ਕਾਲ ਜੀਵਨ ਬਿਤਾਇਆ, ਸਤਸੰਗ ਦਾ ਪ੍ਰਵਾਹ ਹੱਦ ਬੰਨੇ ਤੋੜ ਕੇ ਕਾਂਗਾਂ ਲੈ ਆਇਆ। ਧਰਮਸਾਲੇ ਹੁਣ ਆਸਾ ਦੀ ਵਾਰ ਵੇਲੇ ਖੜੋਣ ਨੂੰ ਵੀ ਥਾਂ ਨਹੀਂ ਮਿਲਦੀ। ਘਰ ਘਰ ਗੁਰੂ ਗੁਰੂ ਹੋ ਰਹੀ ਹੈ। ਪਿੰਡ ਦੇ ਬਹੁਤੇ ਜੀਵਨ ਵਾਹਿਗੁਰੂ ਜੀ ਦੇ ਪ੍ਰੇਮ ਭਜਨ ਬੰਦਗੀ ਉੱਚ ਜੀਵਨ ਵੱਲ ਝੁੱਕ ਪਏ ਹਨ। ਸੇਵਾ ਆ ਗਈ ਹੈ, ਸੇਵਾ ਆਈ ਤਾਂ ਆਲਸ ਨੱਸਿਆ, ਉੱਦਮ ਨੇ ਡੇਰੇ ਆ ਲੱਗੇ। ਉੱਦਮੀ ਲਈ ਅਰੋਗਤਾ ਹੱਥ ਬੰਨੀ ਅੱਗੇ ਪਿੱਛੇ ਪਈ ਫਿਰਦੀ ਹੈ। ਜੋ ਪੁਰਖ ਅਰੋਗ ਹੈ ਸੋਈ ਸਾਰੇ ਕੰਮ ਠੀਕ ਤਰ੍ਹਾਂ ਨਾਲ ਕਰ ਸਕਦਾ ਹੈ। ਰੋਗੀ ਹੋ ਕੇ ਪਰਮੇਸ਼ਰ ਦੀਆਂ ਮੰਜ਼ਲਾਂ ਦਾ ਤੁਰਨਾ ਵੀ ਕਿਹੜਾ ਸੌਖਾ ਹੈ। ਇਸ ਦਾ ਅਰਥ ਇਹ ਨਹੀਂ ਕਿ ਭਗਤ ਜਨ ਬਿਮਾਰ ਹੋਣ 'ਤੇ ਵਾਹਿਗੁਰੂ ਦੀ ਪ੍ਰੀਤ ਦੇ ਮੰਡਲ ਵਿੱਚੋਂ ਨਿਕਾਲਾ ਪਾ ਜਾਂਦੇ ਹਨ, ਪਰ ਇਹ ਕਿ ਅਰਥ ਪਰਮਾਰਥ ਦੇ ਸਾਰੇ ਕੰਮਾਂ ਲਈ ਅਰੋਗ ਹੋਣਾ ਬੜਾ ਜ਼ਰੂਰੀ ਮਾਮਲਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ, ਆਬਨਾ ਭਜਸ ਭਜਸ ਕਬ ਪਾਈ, ਆਵੇ ਅੰਤ ਨਾ ਭਜਿਆ ਜਾਈ। ਭੈਰੋ ਬਾਣੀ ਭਗਤ ਕਬੀਰ ਜੀ। ਭਜਨ ਸਿਮਰਨ ਲਈ ਅਰੋਗਤਾ ਇੱਕ ਅਜੀਬ ਵੱਤਰ ਦਾ ਵਕਤ ਹੁੰਦਾ ਹੈ। ਇਸ ਕਰਕੇ ਪਿਆਰੇ ਸਤਿਗੁਰਾਂ ਨੇ ਸਰੀਰਕ ਸੇਵਾ ਦਾ ਅਸੂਲ, ਸਰੀਰ ਦੀ ਅਰੋਗਤਾ ਦਾ ਮੁੱਖ ਸਾਧਨ ਪਹਿਲੇ ਰੱਖਿਆ ਹੈ। ਪੂਰੀ ਨੀਂਦ ਕਰਕੇ ਅੰਮ੍ਰਿਤ ਵੇਲੇ ਦਾ ਜਾਗਣਾ, ਸੰਜਮ ਦਾ ਖਾਣਾ, ਸੇਵਾ ਕਰਨੀ ਸ਼ੁੱਧ ਸਰੀਰ ਬਖਸ਼ਦੇ ਅਤੇ ਨਾਲੋਂ ਨਾਲ ਮਨ ਨੂੰ ਸ਼ੁੱਧ ਕਰਦੇ ਹਨ। ਭਾਈ ਜੀ ਨੇ ਸਭ ਤੋਂ ਪਹਿਲੇ ਸੇਵਾ ਦਾ ਮੁੱਢ ਕੰਮ ਸਿੱਖਾਂ ਵਿੱਚ ਪ੍ਰਚਾਰ ਕਰ ਦਿੱਤਾ। ਉਹ ਸੇਵਾ ਜੋ ਸਿੱਖੀ ਵਿੱਚ ਵਿਹਤ ਹੈ, ਨਿਰੀ ਸੇਵਾ, ਫੋਕੀ ਸੇਵਾ, ਹੋਮੇ ਵਿੱਚ ਗਰਜ਼ਾਂ ਲਈ ਕੀਤੀ ਸੇਵਾ, ਦਿਖਾਵੇ ਲਈ ਸੇਵਾ, ਮਨ ਦੀ ਸਫਾਈ ਲਈ ਕੁਛ ਅਰਥ ਨਹੀਂ ਰੱਖਦੀ। ਗੁਰੂ ਦੀ ਸੇਵਾ, ਗੁਰੂ ਦੇ ਧਿਆਨ ਦੀ ਸੇਵਾ, ਗੁਰੂ ਨਿਮਿੱਤ ਸੇਵਾ, ਸਿਮਰਨ ਅਤੇ ਬਾਣੀ ਵਿੱਚ ਲੱਗ ਕੇ ਸੇਵਾ, ਗੁਰਮੁਖ ਸਤਸੰਗ ਪ੍ਰਾਪਤ ਹੋ ਕੇ ਸੇਵਾ, ਗੁਰਮੁਖ ਸੇਵਾ ਅਤੇ ਅੰਤ ਗੁਰੂ ਅਤੇ ਪਰਮੇਸ਼ਰ ਦੀ ਸਫਲ ਸੇਵਾ ਹੈ। ਉੱਦਮ ਆ ਗਿਆ, ਸਰੀਰ ਅਰੋਗ ਅਤੇ ਮਨ ਸਾਵਧਾਨ ਹੋ ਗਿਆ। ਹੁਣ ਇਉਂ ਧਰਤੀ ਤਿਆਰ ਕਰਕੇ ਭਾਈ ਜੀ ਦੇਣ ਦੇ ਸੁਭਾਵ ਦੇ ਸੁਹਾਗੇ ਫੇਰ ਫੇਰ ਕੇ ਬਾਣੀ ਅਤੇ ਨਾਮ ਦੇ ਬੂਟੇ ਲਾਉਣ ਲੱਗੇ। ਆਪਣਾ ਪਿੰਡ ਤਾਂ ਸਹੁਰਿਆ ਹੀ, ਲਾਗ ਲਾਗ ਦੇ ਪਿੰਡਾਂ ਵਿੱਚ ਸਿੱਖੀ ਦਾ ਪ੍ਰਵਾਹ ਠਾਠਾ ਮਾਰਨ ਲੱਗਾ। ਦੂਰ ਦੂਰ ਤੋਂ ਪ੍ਰੇਮੀ ਮਿਲਣ ਵਾਸਤੇ ਆਉਣ ਲੱਗੇ। ਇਹਨਾਂ ਸਾਰੀਆਂ ਗੱਲਾਂ ਦਾ ਇਹ ਅਸਰ ਪਿਆ ਕਿ ਧਰਮਸਾਲ ਵਿੱਚ ਥਾਂ ਤੰਗ ਹੋ ਗਈ। ਮੁਸ਼ਕਲ ਹੋ ਗਿਆ ਕਿ ਇੱਥੇ ਸਾਰਾ ਨਿਰਵਾਹ ਤੁਰ ਸਕੇ। ਹੁਣ ਭਾਈ ਜੀ ਨੂੰ ਖਿਆਲ ਆਇਆ ਕਿ ਆਪਣੇ ਰਹਿਣ ਲਈ ਇੱਕ ਘਰ ਉਸਾਰਿਆ ਜਾਵੇ, ਜਿਸ ਵਿੱਚ ਉਹਨਾਂ ਦਾ ਅਤੇ ਬਾਹਰੋਂ ਆ ਗਏ ਸਿੱਖ ਸੰਗਤਾਂ ਦਾ ਨਿਰਵਾਹ ਹੋ ਸਕੇ ਅਤੇ ਧਰਮਸ਼ਾਲਾ ਵਿੱਚ ਕੇਵਲ ਸਤਸੰਗ ਦਾ ਕਾਰਜ ਹੋਵੇ। ਤਦ ਤਾਂ ਥਾਂ ਦੀਵਾਨ ਲਈ ਪੂਰੀ ਹੋ ਸਕੇ, ਨਹੀਂ ਤਾਂ ਜੇ ਛੋਟਾ ਦਲਾਨ ਅਤੇ ਕੋਠੜੀਆਂ ਪ੍ਰਾਹੁਣਿਆਂ ਨਾਲ ਭਰੀਆਂ ਰਹਿਣ ਅਤੇ ਕਿਸੇ ਵੇਲੇ ਵੱਡਾ ਦੀਵਾਨ ਸਥਾਨ ਵੀ ਖਾਲੀ ਨਾ ਰਹੇ, ਤਦ ਇਹ ਗੱਲ ਕਠਿਨ ਹੈ ਕਿ ਸਤਸੰਗ ਦਾ ਦੀਵਾਨ ਸੌਖ ਨਾਲ ਹੋ ਸਕੇ। ਇਹ ਵਿਚਾਰ ਕੇ ਭਾਈ ਜੀ ਨੇ ਆਪਣੇ ਪੁਰਾਣੇ ਘਰ ਨੂੰ, ਜੋ ਚਰੋਕਣਾ ਢਹਿ ਚੁੱਕਾ ਹੋਇਆ ਸੀ, ਹੋਰ ਭੋਂ ਨਾਲ ਰਲਾ ਕੇ ਉਸਾਰਨਾ ਸ਼ੁਰੂ ਕੀਤਾ। ਪਾਠਕ ਅਜੇ ਤੱਕ ਹੈਰਾਨ ਹੋਣਗੇ ਕਿ ਭਾਈ ਜੀ ਦਾ ਨਿਰਵਾਹ ਕਿੱਕੂ ਹੁੰਦਾ ਸੀ। ਹੁਣ ਸਹੁਰਾ ਘਰ ਤਾਂ ਛੱਡ ਆਏ ਹਨ, ਜਿੱਥੇ ਭਾਈ ਜੀ ਨੂੰ ਖਰਚ ਖਬਲ ਦੀ ਰਤਾ ਪ੍ਰਵਾਹ ਨਹੀਂ ਸੀ। ਹਾਂ, ਉਂਝ ਉੱਥੇ ਉਹ ਕਾਰ ਵਿੱਚ ਵੀ ਹੱਥ ਵਟਾਉਂਦੇ ਹੁੰਦੇ ਸਨ, ਇੱਥੇ ਆ ਕੇ ਕੀ ਪੂਜਾ ਦੇ ਧਾਨ 'ਤੇ ਨਿਰਵਾਹ ਹੋ ਰਹੇ ਸਨ? ਔਰ ਹੁਣ ਪੂਜਾ ਦਾ ਧਾਨ ਸੰਚ ਕੇ ਮਹਿਲ ਮਾੜੀਆਂ ਬਣਨ ਲੱਗੀਆਂ ਹਨ? ਨਹੀਂ ਮਿੱਤਰ ਜੀ, ਉਹਨਾਂ ਦੀ ਆਪਣੀ ਭੌਂ ਪੈਲੀ ਚੋਖੀ ਡਰੋਲੀ ਵਿੱਚ ਸੀ, ਜਿਸ ਦੀ ਕਮਾਈ ਅੱਜ ਤੱਕ ਇਕੱਠੀ ਹੀ ਹੁੰਦੀ ਰਹੀ ਹੈ। ਉਹ ਸੁਤੇ ਹੀ ਸੰਚਿਆ ਧਨ ਘਰ ਭਰ ਲਗਾਉਣ ਲੱਗੇ ਹਨ, ਔਰ ਜੋ ਪੈਲੀ ਬੰਨੇ ਤੋਂ ਨਫੇ ਦਾ ਆ ਜਾਂਦਾ ਹੈ ਉਸ ਪਰ ਆਪਣਾ ਨਿਰਵਾਹ ਤੋਰਦੇ ਹਨ। ਧਰਮਸਾਲ ਦੀ ਜੋ ਚੜ੍ਹਤ ਦੀ ਆਮਦਨ ਹੈ ਉਹ ਸਾਧ ਸੰਗਤ ਦੀ ਸੇਵਾ ਅਤੇ ਧਰਮਸਾਲ ਦੇ ਖਰਚਾਂ ਪਰ ਲੱਗਦੀ ਹੈ। ਜਦੋਂ ਅੰਨ ਵਸਤਰ ਦੇ ਨਿਰਵਾਹ ਲਈ ਆਪਣਾ ਧਨ ਆ ਜਾਂਦਾ ਹੈ ਤਾਂ ਉਹ ਨਿਰਵਾਹ ਮਾਤਰ ਵੀ ਧਰਮਸਾਲ ਵਿੱਚੋਂ ਨਹੀਂ ਲੈਂਦੇ ਅਤੇ ਧਰਮਸਾਲ ਦੀ ਇੱਕ ਕੋਠੜੀ ਵੀ ਆਪਣੇ ਨਿਵਾਸ ਲਈ ਨਹੀਂ ਵਰਤਣੀ ਚਾਹੁੰਦੇ। ਸੋ ਘਰ ਦੇ ਉਸਾਰਨ ਵਿੱਚ ਬਹੁਤ ਉਤਾਵਲੇ ਹੋ ਕੇ ਲੱਗੇ ਹਨ। ਔਰ ਇਹਨਾਂ ਦਿਨਾਂ ਵਿੱਚ ਹੀ ਇਮਾਰਤ ਕਿਤੇ ਦੀ ਕਿਤੇ ਲੈ ਗਏ। ਘਰ ਦੀ ਉਸਾਰੀ ਕਾਹਦੀ ਲੱਗੀ? ਚਿੱਤ ਵਿੱਚ ਪ੍ਰੇਮ ਨੇ ਇੱਕ ਹੋਰ ਅੱਗ ਸੁਲਗਾ ਦਿੱਤੀ। ਇੱਕ ਤਿੱਖੀ ਚਾਹ ਨੇ ਇਹ ਸ਼ੌਕ ਪਾ ਦਿੱਤਾ ਕਿ ਘਰ ਬਹੁਤ ਸੁੰਦਰ ਬਣੇ। ਗੱਲ ਕੀ, ਵਰ੍ਹਿਆਂ ਬੱਧੀ ਜੋ ਧਨ ਇਕੱਠਾ ਹੋਇਆ ਸੀ ਉਹ ਸਾਰਾ ਹੀ ਇਮਾਰਤ ਪਰ ਲੱਗ ਰਿਹਾ ਹੈ। ਜਦ ਇਮਾਰਤ ਲਾਈ ਸੀ ਤਾਂ ਖਿਆਲ ਸੀ, ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਧਰ ਮੁੰਡ ਬੁਲਾਏ। ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਧਰ ਮੁੰਡ ਬੁਲਾਏ। ਪਰ ਜਦ ਬਣੀ ਤਾਂ ਇੱਕ ਅੱਤ ਸੁੰਦਰ ਪੱਕਾ ਮਹਿਲ ਬਣ ਗਿਆ। ਕੀ ਇਹ ਉਹ ਭੁਲਾਵਾ ਸੀ ਜੋ ਅਕਸਰ ਘਰਾਂ ਉਸਾਰਨ ਵਾਲਿਆਂ ਨੂੰ ਪੈ ਜਾਂਦਾ ਹੈ ਜਾਂ ਮਿਸਤਰੀਆਂ ਵੱਲੋਂ ਪਾਇਆ ਜਾਂਦਾ ਹੈ? ਅਰਥਾਤ ਉਸਾਰੀ ਲਾਈ ਦੀ ਹੈ ਜੋ ਕਿਸੇ ਤਖਮੀਨੇ ਦੀ ਅਤੇ ਬਣ ਕਿਸੇ ਖਰਚ 'ਤੇ ਜਾਂਦੀ ਹੈ। ਤਿਆਰੀ ਕਿਸੇ ਥਾਂ ਤੱਕ ਅੱਪੜਨ ਦੀ ਕੀਤੀ ਜਾਂਦੀ ਹੈ ਅਤੇ ਅੱਪੜ ਕਿਤੇ ਦਾ ਕਿਤੇ ਜਾਈਦਾ ਹੈ? ਨਹੀਂ ਭਾਈ ਜੀ, ਨਾ ਆਪਣੇ ਵਿੱਚੋਂ ਵਧਣ ਵਾਲੇ ਸਨ ਅਤੇ ਨਾ ਹੀ ਕਿਸੇ ਰਾਜ ਮਿਸਤਰੀ ਜਾਂ ਲੋਕਾਂ ਦੀ ਵਾਹ ਵਾਹ ਤੋਂ ਚੁੱਕੇ ਜਾਣ ਵਾਲੇ। ਫਿਰ ਕੀ ਗੱਲ ਹੋਈ ਕਿ ਭਾਈ ਜੀ ਨੇ ਇਤਨਾ ਧਨ ਖਰਚ ਕਰ ਦਿੱਤਾ ਔਰ ਐਡੀ ਪੱਕੀ ਸੋਹਣੀ ਇਮਾਰਤ ਬਣਾ ਲਈ? ਕਿਆ ਅਗਿਆਨ ਪੈ ਗਿਆ ਕਿ ਅਸੀਂ ਸਦਾ ਥਿਰ ਰਹਿਣਾ ਹੈ? ਨਹੀਂ ਭਾਈ ਜੀ ਜਾਣਦੇ ਹਨ ਕਿ ਘਰ ਛੱਡਣੇ ਰਹੇ ਨਾ ਕੋਈ, ਮਾਰੂ ਮਹੱਲਾ ਪਹਿਲਾਂ। ਉਹਨਾਂ ਦਾ ਹਿਰਦਾ ਹਰ ਵੇਲੇ ਉਹਨਾਂ ਨੂੰ ਯਾਦ ਕਰਾਉਣ ਵਾਲਾ ਹੈ। ਫਰੀਦਾ ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿੱਤ ਧਰ, ਸਾਈ ਜਾਏ ਸੰਭਾਲ ਜਿੱਥੇ ਹੀ ਤੋ ਵੰਜਣਾ। ਸਲੋਕ ਸ਼ੇਖ ਫਰੀਦ ਦੇ। ਭਾਈ ਜੀ ਗਿਆਨਵਾਨ ਹਨ, ਉਹ ਕਦੇ ਭੁੱਲਣ ਵਾਲੇ ਨਹੀਂ। ਮੰਦਰ ਮਿੱਟੀ ਸੰਦੜੇ, ਪੱਥਰ ਕੀਤੇ ਰਾਸ ਜੀਓ, ਹਾਂ ਇੰਨੀ ਟੋਲੀ ਭੁੱਲੀਆਸ, ਤੇ ਸਿਕੰਤ ਨਾ ਬੈਠੀ ਪਾਸ ਜੀਓ। ਇਹ ਉਪਦੇਸ਼, ਇਹ ਚੇਤਾਵਨੀ ਉਹਨਾਂ ਦੇ ਹਿਰਦੇ 'ਤੇ ਲਿਖੀ ਪਈ ਹੈ। ਉਹਨਾਂ ਦੇ ਹਿਰਦੇ ਪਰ ਵੈਰਾਗ ਵਸਦਾ ਹੈ। ਉਹ ਦੇਖਦੇ ਹਨ ਫਰੀਦਾ ਕੋਠੇ ਮੰਡਪ ਮਾੜੀਆਂ, ਉਹ ਸਾਰੇ ਦੇ ਪੀ ਗਏ, ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਨਹੀਂ ਨਹੀਂ, ਉਹ ਆਪ ਉਪਦੇਸ਼ ਕਰਿਆ ਕਰਦੇ ਹਨ ਫਰੀਦਾ ਕੋਠੇ ਮੰਡਪ ਮਾੜੀਆਂ, ਇਤਨਾ ਲਾਏ ਚਿੱਤ, ਮਿੱਟੀ ਪਈ ਅਤੁਲ ਵੀ, ਕੋਈ ਨਾ ਹੋਸੀ ਮਿੱਤ। ਸਲੋਕ ਸ਼ੇਖ ਫਰੀਦ ਕੇ। ਪੁਨਾ ਕਬੀਰ ਕੋਠੇ ਮੰਡਪ ਹੇਤ ਕਰ, ਕਾਹੇ ਮਰੋ ਸਵਾਰ, ਕਾਰਜ ਸਾਡੇ ਤੀਨ ਹੱਥ, ਕਨੀ ਤਾਂ ਪੌਣੇ ਚਾਰ। ਸਲੋਕ ਭਗਤ ਕਬੀਰ ਜੀ ਦੇ। ਭਾਈ ਜੀ ਮਹਿਲਾਂ ਦੇ ਪਿਆਰਿਆਂ ਨੂੰ ਇਹਨਾਂ ਦਾ ਅੰਤ ਦੱਸਿਆ ਕਰਦੇ ਸੇ। ਫਰੀਦਾ ਮਹਿਲ ਨਿਸੱਖਣ ਰਹਿ ਗਏ, ਵਾਸਾ ਆਇਆ ਤਲ, ਗੋਰਾਂ ਸੇ ਨੇ ਮਾਣੀਆਂ, ਬਹਿਸਨ ਰੂਹਾਂ ਮੱਲ। ਸਲੋਕ ਸੇਖ ਫਰੀਦ ਕੇ। ਐਸੇ ਗਿਆਨ ਭੰਡਾਰ ਭਾਈ ਜੀ, ਐਸੇ ਵੈਰਾਗ ਮੂਰਤ ਸੰਤ ਜਨ, ਯਾ ਡੇਰਾ ਕੋ ਸ਼ਰਮ ਕਰ ਘਾਲੈ, ਜਾਂ ਕਾ ਤਸੂ ਨਹੀਂ ਸੰਗ ਚਾਲੈ। ਯਾ ਡੇਰਾ ਕੋ ਸ਼ਰਮ ਕਰ ਘਾਲੈ, ਜਾਂ ਕਾ ਤਸੂ ਨਹੀਂ ਸੰਗ ਚਾਲੈ। ਗੌੜੀ 52 ਅੱਖਰੀ। ਭੁਲੇਖੇ ਵਿੱਚ ਕਿੱਕੂ ਪੈ ਗਏ, ਆਓ ਰਤਾ ਵੇਖੀਏ। ਦਿਸਣ ਨੂੰ ਤਾਂ ਇਹੋ ਦੀਦਾ ਹੈ ਕਿ ਉਹ ਭਾਈ ਸਾਈਂ ਦਾਸ ਜੀ ਜੋ ਘਿਓ ਦਾ ਕੁੱਪਾ ਰੁੜ ਜਾਏ ਤਾਂ ਪ੍ਰਵਾਹ ਨਾ ਕਰਨ, ਹੁਣ ਇੱਕ ਇੱਕ ਜੋੜੀ ਦੇ ਫੁੱਲ ਪੱਤਰ ਆਪ ਕਢਵਾਉਂਦੇ ਹਨ। ਮਾਨੋ ਘਰ ਹੀ ਸਭ ਕੁਛ ਹੈ, ਉਹਨਾਂ ਦੀ ਕਰਨੀ ਤਾਂ ਕੁਛ ਨਹੀਂ ਦੱਸ ਸਕਦੀ, ਪਰ ਨੇਤਰਾਂ ਦੇ ਹੰਝੂ ਕੁਛ ਪਤਾ ਦਿੰਦੇ ਹਨ। ਮਹਿਲ ਉਸਰ ਦੇ ਵਿੱਚ ਚਿਹਰਾ ਤਾਂ ਸਦਾ ਪ੍ਰਸੰਨ ਹੈ, ਪਰ ਅਹੰਕਾਰੀਆਂ ਵਾਲੀ ਟਪਾਰ ਨਹੀਂ, ਹੌਕਾ ਤੇ ਹੰਝੂ ਹਨ। ਕਦੇ ਕਦੇ ਰਸਨਾ ਵੀ ਕੁਝ ਕਹਿੰਦੀ ਹੈ, ਦੇਖੀਏ जानी जान प्यारे जी, आप मालक हो, यह पुन पदार्थ तेरा ही है, मैं ता एक सेवक ही हाँ। कदे मैं अभाग इस जोग, एदां दे कुछ वाजे कन्नी पैंदे हन। आओ गुरमुख प्यारे जी दे हिरदे मंडल विच चल के वेखिए, उत्थे तां होर ही आनंद खिड़ रहा है। यह महल साईं दास अपने लई नहीं बना रहा, यह तां सतगुरां लई मंदर बन रहा है। साईं दास तां आप नूं पंख प्राउणी जानदा है, पंछियां लई आलणे हुंदे हन, कौन पक्के मंदर बनांदा है। जिदां गुरु ने अमृतसर विच अपने प्यारे अकाल पुरख की याद का उस देश काल तो रहत वाहिगुरु के सिमरन का मंदिर उसारिया सी, और वैराग ते प्रेम परे सजल नेत्र ही यात्रा करते हुंदे से, उसे तरह प्यारे गुरु के चरण पाण लई साईं दास जी महल बना रहे हन। वाहिगुरु जी का खालसा, वाहिगुरु जी की फतेह।